ਸੁਪਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਾਮਦੀ ਨੂਰ ਯਾਰ ਸਹੁ ਕੁਰ ਸਹੁ ਚੱਟੀਐ ਤੁਧ ਦਿੱਥੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ।
ਵਾਹਿਗੁਰੂ ਜੀ। ਰਾਗ ਗੌੜੀ ਪੂਰਬੀ ਕਬੀਰ ਜੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਜਹ ਕਛ ਆਹਾ ਤਹਾ ਕਿਛ ਨਾਹੀ ਪੰਚ ਤਤ ਤਹ ਨਾਹੀ ਜਿਹੜਾ ਪਿੰਗਲਾ ਸੁਖ ਮਨ ਬੰਦੇ ਏ ਅਵਗਨ ਕਤ ਜਾਹੀ ਜਹ ਕਛ ਆਹਾ ਤਹਾ ਕਿਛ ਨਾਹੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨੂੰ ਵਾਜੀ ਹੋਈ ਗੁਰੂ ਕੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦਾ ਸਦਕਾ ਸਤਿਗੁਰਾਂ ਦੇ ਪਾਵਨ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਸਤਿਗੁਰੂ ਦੇ ਦਰਸ਼ਨ ਦੀਦਾਰੇ ਕਰਕੇ ਗੁਰੂ ਕੀ ਅੰਮ੍ਰਿਤ ਰੂਪ ਬਾਣੀ ਦਾ ਕੀਰਤਨ ਗੁਰਮੁਖ ਪਿਆਰਿਆਂ ਦੀ ਰਚਨਾ ਦੁਆਰਾ ਸਰਵਣ ਕਰਕੇ ਆਨੰਦ ਮਾਣਿਆ ਉਸ ਤੋਂ ਉਪਰੰਤ ਗੁਰਮੁਖ ਪਿਆਰੇ ਦੱਸ ਰਹੇ ਸਨ ਹਰ ਮੰਦਰ ਇਹੋ ਸਰੀਰ ਹੈ ਜਿਥੋਂ ਹਰ ਜਾਤ ਸੋ ਹਰਿਮੰਦਰ ਇਹ ਸਰੀਰ ਜਿਹੜਾ ਹੈ ਇਹ ਵੀ ਹਰਿਮੰਦਰ ਹੈ ਹਰੀ ਪਰਮੇਸ਼ਰ ਦਾ ਰਚਿਆ ਹੋਇਆ ਜੇ ਸਰੀਰ ਦੁਆਰਾ ਵਾਹਿਗੁਰੂ ਪਰਮੇਸ਼ਰ ਨੂੰ ਜਾਣਨਾ ਹੈ ਸੋ ਅੰਦਰ ਬੈਠਾ ਹੋਇਆ ਪ੍ਰਮਾਤਮਾ ਜਿਸ ਨੂੰ ਮਨੁੱਖ ਬਾਹਰ ਭਾਲਦਾ ਫਿਰਦਾ ਉਹ ਮਾਲਕ ਤੇਰੇ ਹਿਰਦੇ ਅੰਤਸ਼ਕਰਨ ਦੇ ਅੰਦਰ ਬੈਠਾ ਹੋਇਆ ਉਹ ਇੱਕ ਜਗ੍ਹਾ ਵਾਸੀ ਨਹੀਂ ਇੱਕ ਦੇਸ਼ ਵਾਸੀ ਨਹੀਂ ਇਲਾਕਾ ਜਾਂ ਉਹਦੇ ਮਨ ਵਿੱਚ ਕੋਈ ਐਸਾ ਨਹੀਂ ਕਿ ਇੱਕ ਥਾਂ ਤੇ ਪ੍ਰਮਾਤਮਾ ਮਿਲ ਸਕਦਾ ਦੂਸਰੇ ਥਾਂ ਤੇ ਨਹੀਂ। ਕੁਝ ਧਰਮ ਦੇ ਲੋਕਾਂ ਨੇ ਖਿਆਲ ਰੱਖਿਆ ਕੀਤਾ ਹਿੰਦੂ ਵੀਰਾਂ ਦਾ ਖਿਆਲ ਹੈ ਕਿ ਪਰਮੇਸ਼ਰ ਜਿਹੜਾ ਹੈ ਉਹ ਦੱਖਣ ਦੇਸ਼ ਵਿੱਚ ਰਹਿੰਦਾ ਮੁਸਲਮਾਨ ਵੀਰਾਂ ਦੇ ਮਨ ਦਾ ਖਿਆਲ ਹੈ ਕਿ ਖੁਦਾਵੰਦ ਕਰੀਮ ਅੱਲਾ ਤਾਲਾ ਉਹ ਕੇਵਲ ਪੱਛੋਂ ਦਿਸ਼ਾ ਵਿੱਚ ਹੀ ਰਹਿੰਦਾ। ਭਗਤ ਜੀ ਕਹਿਣਗੇ ਇਹ ਗੱਲ ਨਹੀਂ ਜੇ ਕੇਵਲ ਉਹ ਦੱਖਣ ਵਿੱਚ ਦੇਸ਼ ਵਿੱਚ ਰਹਿੰਦਾ ਤੇ ਬਾਕੀ ਦੇਸ਼ਾਂ ਦਾ ਕੌਣ ਰਖਵਾਲਾ ਜੇ ਕੇਵਲ ਮੁਸਲਮਾਨੀ ਮਜ਼ਹਬ ਦੇ ਮੁਤਾਬਕ ਪੱਛੋਂ ਦੇਸ਼ ਵਿੱਚ ਉਹਦਾ ਵਾਸਾ ਹੈ ਤੇ ਬਾਕੀਆਂ ਦੀ ਸਹਾਇਤਾ ਕੌਣ ਕਰਦਾ। ਤੁਰਕੀ ਬਾਣੀ ਵਿੱਚ ਖਿਆਲ ਦਿੱਤਾ ਕਹਿਣਗੇ ਦੱਖਣ ਦੇ ਸਹਾਰੀ ਕਾ ਵਾਸਾ ਪੱਛਮ ਅੱਲਾਹ ਮੁਕਾਮਨ ਦਿਲ ਮੈਂ ਖੋਜ ਦਿਲੈ ਦਿਲ ਖੋਜਾ ਹੋ ਇਹੀ ਠੌਰ ਮੁਕਾਮ ਉਹ ਮਾਲਕ ਦਿਲ ਦਿਲ ਦੇ ਵਿੱਚ ਬੈਠਾ ਹਰੇਕ ਥਾਂ ਤੇ ਬੈਠਾ ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਸ੍ਰੀ ਮੁਖ ਵਾਕ ਨੇ ਘੱਟ ਤੱਕ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ ਉਹ ਹਰੇਕ ਦੇ ਹਿਰਦੇ ਵਿੱਚ ਬੈਠਾ ਹੋਇਆ ਮਾਲਕ ਹੈ। ਗੁਰੂ ਅਰਜਨ ਸਾਹਿਬ ਦੇ ਪਵਿੱਤਰ ਬਚਨ ਸਤਿਗੁਰੂ ਕਹਿੰਦੇ ਨੇ ਜਿੰਨੀ ਬਨਸਪਤੀ ਪਰਮੇਸ਼ਰ ਨੇ ਬਣਾਈ ਹੈ ਸਾਰੀ ਬਨਸਪਤੀ ਫਲ ਬੂਟੇ ਬਿਰ ਸ਼ਾਦਕ ਉਹ ਸਾਰੀ ਬਣੀ ਹੋਈ ਬਨਸਪਤੀ ਦੇ ਅੰਦਰ ਪਰਮੇਸ਼ਰ ਨੇ ਅੱਗ ਨੂੰ ਲੁਕਾ ਕੇ ਰੱਖਿਆ ਹੋਇਆ ਹੈ। ਹਰੇਕ ਫਲ ਬੂਟੇ ਵਿੱਚ ਉਹ ਪਰਮੇਸ਼ਰ ਨੇ ਲੱਕੜੀ ਵਿੱਚ ਅੱਗ ਰੱਖੀ ਹੋਈ ਹੈ। ਜਿੰਨੇ ਦੁੱਧ ਨੇ ਸਾਰੇ ਦੁੱਧਾਂ ਚ ਪਰਮੇਸ਼ਰ ਨੇ ਘਿਓ ਨੂੰ ਲੁਕਾ ਕੇ ਰੱਖਿਆ ਹੋਇਆ, ਯਤਨ ਕਰਕੇ ਕੱਢਣਾ ਪੈਂਦਾ। ਸੋ ਜਿਵੇਂ ਅੱਗ ਜਿਹੜੀ ਹੈ ਉਹ ਵੀ ਯਤਨ ਕਰਕੇ ਪ੍ਰਗਟ ਕਰਨੀ ਪੈਂਦੀ ਹੈ। ਦੁੱਧਾਂ ਵਿਚ ਘਿਓ ਨੂੰ ਜਿਵੇਂ ਲੁਕਾ ਕੇ ਰੱਖਿਆ ਹੋਇਆ, ਲੱਕੜੀ ਵਿਚ ਜਿਵੇਂ ਅੱਗ ਨੂੰ ਲੁਕਾ ਕੇ ਰੱਖਿਆ ਹੋਇਆ, ਇਸੇ ਤਰ੍ਹਾਂ ਜਿੰਨੀਆਂ ਸਾਰੀਆਂ ਜੂਨਾਂ ਨੇ ਸਾਰਿਆਂ ਚ ਪਰਮੇਸ਼ਰ ਨੇ ਆਪਣੀ ਜੋਤ ਨੂੰ ਲੁਕਾ ਕੇ ਰੱਖਿਆ ਹੋਇਆ। ਕੋਈ ਉੱਚਾ ਹੋਵੇ, ਕੋਈ ਨੀਵਾਂ ਹੋਵੇ, ਕਿਸੇ ਜਾਤ ਦਾ ਹੋਵੇ, ਕਿਸੇ ਪਾਲ ਦਾ ਹੋਵੇ, ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰਿਆਂ ਵਿਚ ਸਮਾਇਆ ਹੋਇਆ ਪਰਮੇਸ਼ਰ ਹੈ। ਗੁਰੂ ਅਰਜਨ ਸਾਹਿਬ ਦੇ ਬਚਨ ਅਸੀਂ ਕਈ ਵਾਰ ਪੜ੍ਹੇ ਹੋਣਗੇ, ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮਹਿ ਧੀਆ, ਊਚ ਨੀਚ ਮਹਿ ਜੋਤ ਸਮਾਨੀ, ਘਟ ਘਟ ਮਾਧਵ ਜੀ ਹੈ। ਉਹ ਸਾਰਿਆਂ ਵਿਚ ਪਰਮੇਸ਼ਰ ਦੀ ਜੋਤ ਸਮਾਈ ਹੋਈ ਹੈ। ਦਸਮ ਪਾਤਸ਼ਾਹ ਦੇ ਬਚਨ, ਚੀਤੀ ਤੇ ਕੁੰਚਰ ਅਸ ਫੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰਿਆਂ ਚ ਪਰਮੇਸ਼ਰ ਸਮਾਇਆ ਹੋਇਆ ਹੈ ਤੇ ਸਾਰਿਆਂ ਤੇ ਕਿਰਪਾ ਦਾ ਕਰਨਹਾਰਾ ਉਹ ਮਾਲਕ ਹੈ। ਉਹ ਵਾਹਿਗੁਰੂ ਪਰਮੇਸ਼ਰ ਜਿਸ ਨੂੰ ਬਾਹਰ ਭਾਲਦੇ ਹਾਂ, ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਨੇ, ਉਹਨੂੰ ਬਾਹਰ ਭਾਲਣ ਦੀ ਲੋੜ ਨਹੀਂ। ਹਜ਼ੂਰ ਕਹਿੰਦੇ ਨੇ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ, ਕੋਪ ਮੱਧ ਜਿਉ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ। ਉਹ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਹਿਰਦੇ ਦੇ ਵਿਚੋਂ ਖੋਜਣ ਦਾ ਯਤਨ ਕਰੋ। ਭਗਤ ਫਰੀਦ ਸਾਹਿਬ ਦੇ ਬਚਨ ਅਸੀਂ ਕਈ ਵਾਰ ਪੜੇ ਸੁਣੇ ਵਿਚਾਰੇ ਹੋਣਗੇ। ਉਹ ਕਹਿੰਦੇ ਨੇ, ਹੇ ਜੀਵ, ਜਿਸ ਮਾਲਕ ਨੂੰ ਤੂੰ ਜੰਗਲਾਂ ਵਿਚ ਭਾਲਦਾ ਫਿਰਦਾ, ਭੁਲੇਖੇ ਦਾ ਸ਼ਿਕਾਰ ਹੋ ਗਿਓ, ਤੇਰੇ ਮਨ ਦਾ ਖਿਆਲ ਬਣ ਗਿਆ ਸ਼ਹਿਰ ਕਿਸੇ ਇਸੇ ਤਰ੍ਹਾਂ ਇਕਾਂਤ ਜਗ੍ਹਾ ਤੇ ਜਾਂ ਕਿਸੇ ਬਿਰਛ ਦੇ ਥੱਲੇ ਜਾਂ ਕਿਸੇ ਝਾੜੀ ਦੇ ਓਹਲੇ ਰੱਬ ਲੋਕੇ ਬੈਠਾ ਹੋਇਆ, ਇਹ ਗੱਲ ਨਹੀਂ। ਜਿਨੂੰ ਤੂੰ ਜੰਗਲਾਂ ਚ ਲੱਭਦਾ ਫਿਰਦਾ, ਘਰ ਬਾਰ ਛੱਡਿਆ, ਇਸਤਰੀ ਪਰਿਵਾਰ ਬੱਚੇ ਛੱਡੇ, ਔਰ ਕਈਆਂ ਨੇ ਕੰਨ ਪਾੜ ਲਏ, ਕਈਆਂ ਨੇ ਜਿਉਂਦੇ ਹੀ ਗਲਾਂ ਚ ਖਫਣੀਆਂ ਪਾ ਲਈਆਂ, ਰੱਬ ਲੱਭਣ ਚੱਲੇ ਹਾਂ। ਜਿਸ ਨੂੰ ਤੂੰ ਬਾਹਰ ਜੰਗਲਾਂ ਵਿਚ ਘਰ ਬਾਰ ਛੱਡ ਕੇ ਲੱਭਣ ਵਾਸਤੇ ਫਿਰਿਆ ਫਿਰਦਾ ਹੈ, ਉਹ ਮਾਲਕ ਤਾਂ ਤੇਰੇ ਹਿਰਦੇ ਵਿਚ ਸੀ, ਤੂੰ ਅੰਦਰੋਂ ਭਾਲਣ ਦਾ ਯਤਨ ਨਹੀਂ ਕੀਤਾ, ਬਾਹਰ ਹੀ ਭਾਲਦਾ ਫਿਰਦਾ ਰਿਹਾ। ਫਰੀਦਾ, ਜੰਗਲ ਜੰਗਲ ਕਿਆ ਭਵੈ ਹੈ, ਵਣ ਕੰਡਾ ਮੋੜੇ, ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਟੁੰਡੇ। ਉਹ ਮਾਲਕ ਤਾਂ ਤੇਰੇ ਹਿਰਦੇ ਵਿਚ ਹੈ, ਤੂੰ ਜੰਗਲਾਂ ਵਿਚ ਭਾਲਦਾ ਫਿਰਦਾ। ਹਜ਼ੂਰ ਗੁਰੂ ਅਮਰਦਾਸ ਮਹਾਰਾਜ ਜੀ ਇੱਕ ਦ੍ਰਿਸ਼ਟਾਂਤ ਦਿੱਤਾ। ਸਤਿਗੁਰੂ ਕਹਿੰਦੇ ਨੇ, ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧਨਾ ਆਇਆ, ਜਿਉ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁੱਲ ਹੈ। ਹਰਨ ਦੀ ਧੁਨੀ ਦੇ ਉੱਪਰ ਕਸਤੂਰੀ ਦਾ ਨਾਪਾ ਹੁੰਦਾ, ਉਹ ਵਿਚਾਰੇ ਹਰਨ ਨੂੰ ਇਸ ਗੱਲ ਦਾ ਗਿਆਨ ਨਹੀਂ, ਪਤਾ ਨਹੀਂ। ਉਹ ਜਦੋਂ ਖੁਸ਼ਬੂਈ ਆਉਂਦੀ ਹੈ, ਹਵਾ ਚੱਲਦੀ ਹੈ ਤੇ ਨਾਸਕਾਂ ਨੂੰ ਖੁਸ਼ਬੂ ਪ੍ਰਾਪਤ ਹੁੰਦੀ ਹੈ, ਹਰਨ ਭੁਲੇਖੇ ਦਾ ਸ਼ਿਕਾਰ ਹੋ ਜਾਂਦਾ, ਇਹ ਖੁਸ਼ਬੂਈ ਸ਼ਾਇਦ ਮੈਨੂੰ ਇਹਨਾਂ ਕਿਸੇ ਪਹਾੜੀ ਇਹਨਾਂ ਕਿਸੇ ਜੰਗਲੀ ਬਿਰਛਾਂ ਵਿਚੋਂ ਮਿਲ ਰਹੀ ਹੈ। ਉਹ ਕਦੇ ਕਿਸੇ ਝਾੜੀ ਚ ਜਾ ਸਿਰ ਪਸਾਉਂਦਾ ਤੇ ਕਦੇ ਕਿਸੇ ਝਾੜੀ ਚ ਜਾ ਸਿਰ ਪਸਾਉਂਦਾ। ਅਖੀਰ ਜਦੋਂ ਉਹ ਹਰਨ ਥੱਕ ਹਾਰ ਕੇ ਡਿੱਗ ਪੈਂਦਾ ਹੈ, ਉਹ ਡਿੱਗੇ ਹੋਏ ਹਰਨ ਦੀਆਂ ਜਦੋਂ ਨਾਸਕਾਂ ਆਪਣੀ ਧੁਨੀ ਦੇ ਲਾ ਕੇ ਜਾਂਦੀਆਂ, ਫਿਰ ਸਿਰ ਫੇਰਦਾ, ਅਫਸੋਸ ਮੈਂ ਤਾਂ ਐਵੇਂ ਝਾੜੀਆਂ ਚ ਸਿਰ ਪਸਾਈ ਫਿਰਦਾ ਰਿਹਾ। ਜਿਹਨੂੰ ਬਾਹਰ ਭਾਲਦਾ ਸਾ ਖੁਸ਼ਬੂਈ ਨੂੰ, ਉਹ ਕਸਤੂਰੀ ਦਾ ਨਾਪਾ ਤਾਂ ਮੇਰੀ ਆਪਣੀ ਨਾਭੀ ਅੰਦਰ ਹੈ, ਧੁਨੀ ਅੰਦਰ ਹੈ, ਮੈਂ ਤਾਂ ਐਵੇਂ ਫਿਰਦਾ। ਹਜ਼ੂਰ ਕਹਿੰਦੇ, ਜਿਉ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ, ਉਹ ਹਰਨ ਜਿਵੇਂ ਕਸਤੂਰੀ ਦੇ ਨਾਪੇ ਨੂੰ ਨੀ ਜਾਣਦਾ, ਇਸੇ ਤਰ੍ਹਾਂ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧਨਾ ਪਾਇਆ। ਇਸੇ ਤਰ੍ਹਾਂ ਘਰ ਅੰਤਿਸ਼ ਕਰਨ ਵਿਚ ਅੰਮ੍ਰਿਤ ਸਰੀਖਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਪਰ ਮਨਮੁੱਖ ਲੋਕਾਂ ਨੇ ਅੰਦਰ ਵੇਖਣ ਦੀ ਬਜਾਏ ਬਾਹਰ ਨੂੰ ਹੀ ਚੱਲ ਪਿਆ। ਪਰਮੇਸ਼ਰ ਅੰਦਰ ਬੈਠਾ ਹੋਇਆ ਜਿਹਨੂੰ ਮਿਲਣਾ, ਇਹ ਬਾਹਰ ਹੋਰ ਥਾਵਾਂ ਤੇ ਭਾਲਦਾ ਫਿਰਦਾ, ਸ਼ਾਇਦ ਰੱਬ ਹੋਰ ਮਿਲ ਜਾਵੇਗਾ। ਸੋ ਸਤਿਗੁਰੂ ਕਹਿਣ ਲੱਗੇ, ਹੇ ਪਿਆਰੇ, ਤੇਰੇ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਤੂੰ ਖਿਆਲ ਕਰਕੇ ਵੇਖ। ਇਥੋਂ ਤੱਕ ਵੀ ਸਤਿਗੁਰਾਂ ਨੇ ਪ੍ਰਮਾਣ ਦਿੱਤਾ ਵੀ ਤੂੰ ਸੁਣ ਹਰਨਾ ਕਾਲਿਆ, ਕੀ ਵਾਰੀ ਹੈ ਰਾਤਾ ਰਾਮ ਵੇਖ ਫਲ ਮੀਠਾ ਚਾਰ ਦਿਨ ਫਿਰ ਹੋਵੇ ਤਾਤਾ ਰਾਮ ਕਿ ਵਿਸ਼ਿਆਂ ਦੇ ਫਲ ਜਿਹੜੇ ਤੂੰ ਖਾਂਦਾ ਫਿਰਦਾ ਸੰਸਾਰ ਦੇ ਇਹ ਚਾਰ ਕੁ ਦਿਨ ਦੇ ਨੇ ਅੰਮ੍ਰਿਤ ਸਰੀਖਾ ਹਰੀ ਦਾ ਨਾਮ ਤੇਰੇ ਖਾਣ ਯੋਗ ਸੀ ਉਸ ਨੂੰ ਕਦੇ ਤੂੰ ਯਾਦ ਨਹੀਂ ਕੀਤਾ ਕਦੇ ਸਿਮਰਨ ਨਹੀਂ ਕੀਤਾ ਰਾਗੀ ਸਿੰਘ ਸ਼ਬਦ ਸੁਣਾ ਰਹੇ ਸੀ ਰਸਨਾ ਦੇ ਪ੍ਰਥਾਏ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਨੇ ਤੈਨੂੰ ਸੁੰਦਰ ਸਰੀਰ ਇਸ ਕਰਕੇ ਦਿੱਤਾ ਸੀ ਸਰੀਰ ਦੇ ਨਾਲ ਲਾਏ ਹੋਏ ਅੰਗ ਪ੍ਰਤੰਗ ਇਸ ਕਰਕੇ ਇੰਦਰੇ ਲਾਏ ਹੋਏ ਸੀ ਤਾਂ ਕਿ ਇਹਨਾਂ ਇੰਦਰੀਆਂ ਦੁਆਰਾ ਤੂੰ ਵਾਹਿਗੁਰੂ ਨੂੰ ਮਿਲ ਸਕੇ ਸਤਿਗੁਰੂ ਅਮਰਦਾਸ ਮਹਾਰਾਜ ਦੇ ਬਚਨ ਨੇ ਸਤਿਗੁਰੂ ਕਹਿੰਦੇ ਨੇ ਹੇ ਮੇਰੇ ਕੰਨੋ ਤੁਹਾਨੂੰ ਕੁਦਰਤ ਨੇ ਇਸ ਕਰਕੇ ਪਰਮੇਸ਼ਰ ਲਾਇਆ ਹੋਇਆ ਤੁਸੀਂ ਸੱਚ ਸੁਣ ਸਕੋ ਸੱਚ ਸੁਣ ਕੇ ਫਿਰ ਉਹਨੂੰ ਮੰਨ ਕੇ ਕਮਾਈ ਕਰ ਸਕੋ ਸੱਚ ਦੇ ਸੁਣਨ ਵਾਸਤੇ ਪਰਮੇਸ਼ਰ ਨੇ ਤੁਹਾਨੂੰ ਲਾਇਆ ਭੇਜਿਆ ਹੈ ਇਸ ਰਵਣ ਹੋ ਮੇਰੇ ਹੋ ਸੱਚ ਹੈ ਸੁਣਨੇ ਨੂੰ ਪਠਾਏ ਸੱਚ ਹੈ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣਾ ਹੋ ਸਤ ਬਾਣੀ ਸੱਚੀ ਬਾਣੀ ਵਾਹਿਗੁਰੂ ਪਰਮੇਸ਼ਰ ਦੀ ਮੇਰੇ ਕੰਨੋ ਸੁਣੋ ਜੇ ਸੱਚ ਨੀ ਸੁਣਨਾ ਤੇ ਕੰਨੋ ਤੁਹਾਡੀ ਲੋੜ ਹੀ ਕੋਈ ਨਹੀਂ ਗੁਰੂ ਅਰਜਨ ਦੇਵ ਮਹਾਰਾਜ ਦੇ ਪਵਿੱਤਰ ਵਚਨ ਸਤਿਗੁਰੂ ਕਹਿੰਦੇ ਨੇ ਹੇ ਪ੍ਰਮਾਤਮਾ ਹੇ ਨਿਰਮੋਹਨ ਪਰਮੇਸ਼ਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਉਹ ਬੇਨਤੀ ਮੇਰੀ ਇਹ ਹੈ ਕਿ ਮੇਰੇ ਕੰਨਾਂ ਦੇ ਅੰਦਰ ਸਾਗਤ ਪੁਰਸ਼ਾਂ ਦੇ ਗਾਏ ਹੋਏ ਗੀਤਾਂ ਦੇ ਭੈੜੇ ਟੱਪੇ ਜਿਨ੍ਹਾਂ ਦੇ ਸੁਣਨ ਦੇ ਨਾਲ ਜ਼ਿੰਦਗੀ ਬਰਬਾਦ ਹੋ ਜਾਣੀ ਹੈ ਮਾਲਕ ਮੈਂ ਨਹੀਂ ਸੁਣਨਾ ਚਾਹੁੰਦਾ ਮੇਰੇ ਕੰਨਾਂ ਚ ਭੈੜੇ ਸਾਗਤ ਪੁਰਸ਼ਾਂ ਦੇ ਗਾਏ ਹੋਏ ਗੀਤ ਨਹੀਂ ਪੈਣੇ ਚਾਹੀਦੇ ਕਿਉਂਕਿ ਸੱਚ ਸੁਣਨ ਵਾਸਤੇ ਕੁਦਰਤ ਨੇ ਪਰਮੇਸ਼ਰ ਨੇ ਕੰਨ ਲਾਏ ਨੇ ਗੀਤ ਸੁਣਨ ਵਾਸਤੇ ਨਹੀਂ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਹਜ਼ੂਰ ਕਹਿੰਦੇ ਨੇ ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ ਸਾਕਤ ਗੀਤ ਨਾਦ ਤੁਹਨ ਗਾਵਤ ਬੋਲ ਤਬੋਲ ਅਜਾਏ ਇਹਨਾਂ ਦੇ ਬੋਲਣ ਨਾਲ ਜ਼ਿੰਦਗੀ ਅਜਾਈ ਚਲੀ ਜਾਣੀ ਹੈ ਸੁਣਨ ਨਾਲ ਜ਼ਿੰਦਗੀ ਅਜਾਈ ਚਲੀ ਜਾਣੀ ਹੈ ਹੇ ਮੇਰੇ ਮਾਲਕ ਮੈਂ ਨਹੀਂ ਸੁਣਨਾ ਚਾਹੁੰਦਾ ਸਾਗਤ ਪੁਰਸ਼ਾਂ ਦੇ ਗਾਏ ਗੀਤਾਂ ਦੇ ਟੱਪੇ ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਜੇ ਨਿਰੰਕਾਰ ਨੂੰ ਮਿਲਣਾ ਚਾਹੁੰਦਾ ਤੇ ਹੇ ਮੇਰੇ ਕੰਨੋ ਸੱਚ ਦੀ ਗੱਲ ਕਰੋ ਸੱਚ ਦੀ ਆਵਾਜ਼ ਸੁਣੋ ਹਿਰਦੇ ਚ ਵਸਾਓ ਰਸਨਾ ਨੂੰ ਸੰਬੋਧਨ ਕੀਤਾ ਇਹ ਰਸਨਾ ਤੂੰ ਆਂਦਰਾ ਸਰਾਹ ਚ ਰਹੀ ਤੇਰੀ ਪਿਆਸ ਨਾ ਜਾਏ ਤੂੰ ਰਸਾਂ ਕਸਾਂ ਦੀ ਮਾਰੀ ਹੋਈ ਜ਼ੁਬਾਨ ਇਹ ਦੋ ਇੰਦਰੇ ਕੰਮ ਕਰਦੇ ਨੇ ਇੱਕ ਵਾਕ ਇੰਦਰ ਹੈ ਇੱਕ ਰਸਨਾ ਹੈ ਜਦੋਂ ਜ਼ੁਬਾਨ ਬੋਲਦੀ ਹੈ ਤੇ ਵਾਕ ਇੰਦਰ ਹੈ ਬੋਲਣ ਦੀ ਸ਼ਕਤੀ ਹੈ ਜਦੋਂ ਇਹ ਰਸਨਾ ਹੈ ਰਸ ਨੂੰ ਚੱਕਦੀ ਹੈ ਕੋਈ ਸਵਾਦ ਵੇਖਣਾ ਹੋਵੇ ਤੇ ਜ਼ੁਬਾਨ ਹੀ ਦੱਸ ਸਕਦੀ ਹੈ ਮਿੱਠਾ ਹੈ ਖੱਟਾ ਹੈ ਕਸੈਰਾ ਹੈ ਲੂਣਾ ਹੈ ਸਲੂਣਾ ਹੈ ਕੋਈ ਚੀਜ਼ ਚੱਖਣੀ ਹੋਵੇ ਤੇ ਜ਼ੁਬਾਨ ਹੀ ਦੱਸੇਗੀ ਰਸਾਂ ਨੂੰ ਚੱਖਣ ਵਾਲੀ ਹੋਣ ਕਰਕੇ ਤਾਂ ਨਾਮ ਹੀ ਰਸਨਾ ਰੱਖ ਦਿੱਤਾ ਸਤਿਗੁਰੂ ਕਹਿੰਦੇ ਨੇ ਹੇ ਰਸਨਾ ਤੂੰ ਰਸਾਂ ਕਸਾਂ ਨੂੰ ਤਾਂ ਖਾਣ ਵਾਸਤੇ ਬੜੀ ਤਤਪਰ ਹੈ ਤੇਰੀ ਪਿਆਸ ਬੁਝਦੀ ਨਹੀਂ ਪਰ ਜਿਸ ਮਕਸਦ ਵਾਸਤੇ ਤੂੰ ਸੰਸਾਰ ਤੇ ਆਈ ਹੈ ਕੁਦਰਤ ਨੇ ਤੈਨੂੰ ਭੇਜਿਆ ਲਾਇਆ ਸਰੀਰ ਦੇ ਨਾਲ ਉਹ ਹੈ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਤੇ ਪਰਮੇਸ਼ਰ ਦੀ ਯਾਦ ਵਿਚ ਜੁੜ ਜਾਣਾ ਇਸ ਗੱਲ ਦਾ ਖਿਆਲ ਕਰ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੇ ਅੰਗਾਂ ਪ੍ਰਤੰਗਾਂ ਨੂੰ ਐਸਾ ਸੁੰਦਰ ਉਪਦੇਸ਼ ਦੇ ਕੇ ਵੀ ਆਖਿਆ ਕਿ ਇਹ ਸਰੀਰ ਹਰੀ ਦਾ ਮੰਦਰ ਹੈ ਇਸ ਤੁਸੀਂ ਤੁਹਾਡੇ ਜ਼ਰੀਏ ਦੁਆਰਾ ਹੀ ਉਸ ਮੰਜ਼ਿਲ ਤੇ ਇਨਸਾਨ ਨੇ ਪਹੁੰਚਣਾ ਹੈ ਜਿੱਥੇ ਨਿਰੰਕਾਰ ਵਸਦਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਸਾਡੇ ਮਾਤ ਗੰਗਾ ਜੀ ਨੂੰ ਵਿਆਹੁਣ ਵਾਸਤੇ ਮਾਓ ਨਗਰ ਫਲੌਰ ਦੇ ਨੇੜੇ ਪਹੁੰਚੇ ਉਸ ਸਮੇਂ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਨੂੰ ਪਣਗੇ ਦੇ ਉੱਪਰ ਬਿਠਾਇਆ ਗਿਆ ਸਾਡੇ ਮਾਤ ਗੰਗਾ ਜੀ ਦੀ ਛੋਟੀ ਭੈਣ ਬੀਬੀ ਹਰ ਹਾਂ ਉਹਦੇ ਨਾਲ ਦੀਆਂ ਸਖੀਆਂ ਸਹੇਲੀਆਂ ਮਾਤ ਗੰਗਾ ਦੇ ਨਾਲ ਇਸੇ ਤਰ੍ਹਾਂ ਹਾਣ ਦੀਆਂ ਲੜਕੀਆਂ ਪਲੰਘੇ ਉੱਪਰ ਬਿਠਾਏ ਹੋਏ ਗੁਰੂ ਅਰਜਨ ਦੇਵ ਨੂੰ ਸਵਾਲ ਕੀਤਾ ਸਤਿਗੁਰੂ ਦੁਨੀਆਂ ਦੀ ਇੱਕ ਮਰਿਆਦਾ ਬਣੀ ਹੋਈ ਹੈ ਵੀ ਜਦੋਂ ਕੋਈ ਲਾੜਾ ਵਿਆਹੁਣ ਵਾਸਤੇ ਆਉਂਦਾ ਉਹ ਲੜਕੀਆਂ ਨੂੰ ਛੰਦ ਜ਼ਰੂਰ ਸੁਣਾਉਂਦਾ ਭੈੜੇ ਗੀਤਾਂ ਦੇ ਟੱਪੇ ਸੁਣਾਏ ਜਾਂਦੇ ਸੀ ਭੈੜੀਆਂ ਬੋਲੀਆਂ ਐਸੀਆਂ ਨੌਜਵਾਨ ਲੜਕੀਆਂ ਨੂੰ ਸੁਣਾਈਆਂ ਜਾਂਦੀਆਂ ਸੀ ਸਤਿਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਵੀ ਲੜਕੀਆਂ ਕਹਿਣ ਲੱਗੀਆਂ ਤੁਸੀਂ ਵੀ ਕੋਈ ਛੰਦ ਸੁਣਾਓ ਇੱਕ ਬੇਨਤੀ ਕਰਾਂ ਧਰੂ ਤਾਰੇ ਵੱਲ ਜਹਾਜ਼ ਸਮੁੰਦਰੀ ਹੋਵੇ ਜਹਾਜ਼ ਹਵਾਈ ਹੋਵੇ ਉਹਦੇ ਅੰਦਰ ਲੱਗੀ ਹੋਈ ਕੰਪਾਸ ਨਾਮੀ ਜਿਹੜੀ ਸੂਈ ਹੈ ਉਹਦਾ ਮੂੰਹ ਸਦਾ ਧਰੂ ਤਾਰੇ ਵਾਲੀ ਰਹਿੰਦਾ। ਮੇਰੇ ਸਤਿਗੁਰੂ ਭਾਵੇਂ ਤੱਤੀ ਤਵੀ ਤੇ ਬੈਠੇ ਹੋਣ ਤੇ ਭਾਵੇਂ ਮਾਓ ਨਗਰ ਚ ਸਾਡੇ ਮਾਤ ਗੰਗਾ ਰਵਿਉਣ ਵਾਸਤੇ ਗਏ ਨੇ, ਮਨ ਦੀ ਬਿਰਤੀ ਐਨ ਨਿਰੰਕਾਰ ਨਾਲ ਇੱਕ ਮਿੱਕ ਹੋਈ ਹੋਈ ਤੇ ਸਤਿਗੁਰੂ ਹਰ ਹਾਂ ਬੀਬੀ ਨੂੰ ਉਹਦੀਆਂ ਸਹੇਲੀਆਂ ਨੂੰ ਉਪਦੇਸ਼ ਦੇਣ ਲੱਗੇ। ਹਰ ਹਾਂ ਦੁਨੀਆਂ ਦੇ ਲੋਕ ਤਾਂ ਭੈੜੇ ਗੀਤ ਗਾਉਂਦੇ ਨੇ ਵਿਆਹ ਵੇਲੇ, ਪਰ ਗੁਰੂ ਅਰਜਨ ਸਾਹਿਬ ਕਹਿਣਗੇ ਨੈਣ ਨਾ ਦੇਖ ਹੈ ਸਾਧ ਸੇ ਨੈਣ ਬਿਹਾਲਿਆ, ਕਰਨ ਨਾ ਸੁਨਹੀ ਨਾਦ ਕਰਨ ਮੁੰਦ ਘਾਲਿਆ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ, ਹਰ ਹਾਂ ਜਬ ਵਿਸਰੈ ਗੋਬਿੰਦ ਰਾਏ ਦਿਨੋ ਦਿਨ ਘਟੀਐ। ਜਦੋਂ ਵਾਹਿਗੁਰੂ ਪਰਮੇਸ਼ਰ ਭੁੱਲ ਜਾਵੇ ਤੇ ਇਹ ਘਾਟੇ ਵਾਲਾ ਸ਼ਬਦ ਹੈ, ਕੋਈ ਲਾਭਦਾਇਕ ਨਹੀਂ। ਉਸ ਮਾਲਕ ਦੀ ਯਾਦ ਚ ਜੁੜਨ ਵਾਸਤੇ ਇਹ ਸਰੀਰ ਪਰਮੇਸ਼ਰ ਨੇ ਦਿੱਤਾ ਹੋਇਆ। ਸਹਿਸ ਕੀਰਤੀ ਦੇ ਸਲੋਕ ਉਸ ਬਾਣੀ ਅੰਦਰ ਹਜ਼ੂਰ ਗੁਰੂ ਅਰਜਨ ਸਾਹਿਬ ਦੇ ਪਵਿੱਤਰ ਬਚਨ, ਸਤਿਗੁਰੂ ਕਹਿਣ ਲੱਗੇ ਹੇ ਜਿਹਵਾ ਹੇ ਰਾਸਗੇ ਮਦਰ ਪ੍ਰਿਆ ਪੋਯੰ, ਹੇ ਸਾਡੀ ਜੁਬਾਨ ਹੇ ਰਾਸਗੇ ਰਸਾਂ ਦੀ ਗਿਆਤੀਏ, ਰਸਾਂ ਨੂੰ ਜਾਣਨ ਵਾਲੀਏ ਜੁਬਾਨ ਰਸਨਾ, ਮਦਰ ਪ੍ਰਿਆ ਤੋਯੰ ਤੋਯੰ ਤੇਰੇ ਤਾਈ ਬੜੇ ਪ੍ਰਿਆ ਪਿਆਰੇ ਲੱਗਦੇ ਨੇ, ਮਦਰ ਮਿੱਠੇ ਮਿੱਠੇ ਪਦਾਰਥ ਖਾਣ ਵਾਸਤੇ ਬੜੀ ਲਲਚਾਉਣੀ ਹੈ ਵੀ ਆਹ ਖਾ ਲਵਾਂ ਆਹ ਖਾ ਲਵਾਂ। ਪਰ ਹਜ਼ੂਰ ਕਹਿਣਗੇ ਸਤ ਹਤੰ ਪਰਮ ਬਾਤੰ ਅਵਰਤ ਹੈ ਸੁਧ ਅਸ਼ਰਣ, ਹਜ਼ੂਰ ਕਹਿਣਗੇ ਅਵਰਤ ਜਿਹੜੇ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਸ੍ਰੇਸ਼ਟ ਬਚਨ ਨੇ, ਜਾਂ ਸਤ ਹਤੰ ਸੱਚ ਬੋਲਣਾ ਪੈ ਜੇ ਤੇ ਹੇ ਜਬਾਨ ਤੇਰੀ ਹੱਤਿਆ ਹੀ ਹੋ ਜਾਂਦੀ ਹੈ, ਤੂੰ ਮਾਰੀ ਜਾਂਦੀ ਹੈ, ਸੱਚ ਨਹੀਂ ਬੋਲ ਸਕਦੀ। ਪਰਮੇਸ਼ਰ ਦੀ ਯਾਦ ਵੀ ਜੁੜਨਾ ਔਰ ਗੁਰੂ ਕੀ ਬਾਣੀ ਦਾ ਨਿਤਨੇਮ ਕਰਨਾ ਇਸ ਵੱਲੋਂ ਤਾਂ ਮਰੀ ਹੋਈ ਹੈ ਜਬਾਨ, ਕਈਆਂ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ, ਕਰੇ ਗੁਰੂ ਕੀ ਯਾਦ ਵਿਚ ਨਹੀਂ ਜੁੜਦੇ। ਸਤਿਗੁਰੂ ਕਹਿਣਗੇ ਹੇ ਜਬਾਨ ਤੂੰ ਰਸਾਂ ਕਸਾਂ ਦੇ ਤਜੂੜ ਖਾਣ ਦੀ ਲਾਲਸਾ ਤੇਰੇ ਚ ਬਣੀ ਹੋਈ ਹੈ, ਪਰ ਸਤ ਹਤੰਗ ਸੱਚ ਬੋਲਣਾ ਪੈ ਜੇ ਤੇ ਤੇਰੀ ਹੱਤਿਆ ਹੀ ਹੋ ਜਾਂਦੀ ਹੈ, ਪਰਮ ਬਾਦ ਨੂੰ ਝਗੜਾ ਕਰਨਾ ਹੋਵੇ ਪਰਮ ਵੱਡੀ ਹੋ ਜਾਂਦੀ ਹੈ, ਫਿਰ ਵੱਡੇ ਛੋਟੇ ਦਾ ਲਿਹਾਜ਼ ਨਹੀਂ ਰੱਖਦੀ। ਅਵਰਤ ਸਹਿ ਸੁਧ ਅਸ਼ਰਣ, ਜਿਹੜੇ ਸੁਧ ਅੱਖਰ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਨੇ ਉਹਦੇ ਵਰਤਣ ਤੋਂ ਤੂੰ ਆ ਰਹਿਤ ਹੋ ਰਹੀ ਹੈ, ਪਰਮੇਸ਼ਰ ਦੀ ਯਾਦ ਵਿਚ ਨਹੀਂ ਜੁੜਦੀ। ਗੋਪਾਲ ਦਮੋਦਰ ਮਾਧਵ ਹੈ, ਵਾਹਿਗੁਰੂ ਪਰਮੇਸ਼ਰ ਜੋ ਗੋਪਾਲ ਪ੍ਰਿਥਵੀ ਦਾ ਪਾਲਣ ਹਾਰਾ ਹੈ, ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਵੱਲੋਂ ਗਾਉਣ ਵੱਲੋਂ ਤੇਰੀ ਹੱਤਿਆ ਹੀ ਹੋ ਜਾਂਦੀ ਹੈ। ਐਸਾ ਸਾਡੇ ਸਰੀਰ ਨੂੰ ਇੰਦਰੀਆਂ ਨੂੰ ਵੀ ਉਪਦੇਸ਼ ਦੇ ਕੇ ਸਤਿਗੁਰਾਂ ਨੇ ਆਖਿਆ, ਹੇ ਸਰੀਰ ਹੇ ਅੰਗ ਪ੍ਰਤੰਗ ਤੁਸੀਂ ਵਾਹਿਗੁਰੂ ਦੀ ਯਾਦ ਪਰਮੇਸ਼ਰ ਦਾ ਭਜਨ ਸਿਮਰਨ ਕਰਨ ਵਾਸਤੇ ਸੰਸਾਰ ਤੇ ਆਏ ਹਾਂ, ਜੁਬਾਨ ਨਾਲ ਗੁਰੂ ਕੀ ਯਾਦ, ਕੰਨਾਂ ਨਾਲ ਗੁਰੂ ਕੀ ਵਡਿਆਈ ਸਰਵਣ ਕਰਨੀ ਗੁਰੂ ਕੇ ਬਚਨ, ਪੈਰਾਂ ਨਾਲ ਗੁਰੂ ਕੀ ਸੰਗਤ ਵੱਲ ਚੱਲ ਕੇ ਜਾਣਾ, ਮੱਥਾ ਗੁਰੂ ਕੇ ਚਰਨਾਂ ਤੇ ਝੁਕਾ ਕੇ ਸਫਲਾ ਬਣਾਉਣਾ, ਹੱਥਾਂ ਨਾਲ ਧਰਮ ਦੀ ਕਿਰਤ ਗੁਰੂ ਘਰ ਦੀ ਸੇਵਾ ਕਰਨੀ, ਸਰੀਰ ਸਫਲਾ ਹੋ ਜਾਵੇਗਾ। ਹਜ਼ੂਰ ਕਹਿੰਦੇ ਨੇ ਪਾਵ ਸੁਹਾਵੇ ਜਾਂ ਤਾਂ ਉਹ ਤਿਹਰ ਜੁਲਦੇ, ਸੀਸ ਸੁਹਾਵਾ ਚਰਣੀ ਮੁੱਖ ਸੁਹਾਵਾ ਜਾਂ ਤਾਂ ਜਸ ਗਾਵੇ, ਜਿਉ ਪਾਇਆ ਤਾਂ ਉਹ ਸਰਣੀ, ਇਹ ਸਾਰਾ ਸਰੀਰ ਉਦੋਂ ਸਫਲਾ ਹੋਵੇਗਾ। ਸੋ ਸਤਿਗੁਰੂ ਕਿਰਪਾ ਕਰ ਰਹੇ ਨੇ, ਭਗਤ ਬਾਣੀ ਅੰਦਰ ਹੈ, ਗੌੜੀ ਰਾਗ ਦੇ ਅੰਦਰ ਗੌੜੀ ਦੀ ਪੂਰਬੀ ਜਾਤੀ ਹੈ, ਕਈ ਪ੍ਰਕਾਰ ਦੀ ਇਹ ਗੌੜੀ ਹੈ। ਸੋ ਸੋਰਠ ਵੀ ਹੈ, ਗੌੜੀ ਮਾਲਾ ਹੈ, ਗੌੜੀ ਮਾਲਵਾ ਹੈ, ਸੋ ਗੌੜੀ ਪੂਰਬੀ ਹੈ। ਸੋ ਇਸੇ ਤਰ੍ਹਾਂ 17 ਪ੍ਰਕਾਰ ਦੀ ਗੌੜੀ ਹੈ, ਕੁਝ ਗੁਪਤ ਹੈ ਤੇ ਕੁਝ ਪ੍ਰਗਟ ਹੈ। ਸੋ ਇਸੇ ਤਰ੍ਹਾਂ ਕੁਝ ਗੌੜੀ ਦਾ ਵੇਰਵਾ ਕੇਵਲ ਪਾਇਆ ਹੋਇਆ ਗੌੜੀ ਨਾਵੀਂ, ਗੌੜੀ 11ਵੀਂ ਆਸ ਪਾਸ ਘਨ ਤੁਲਸੀ ਕਾ ਵੇਰਵਾ ਮਾਝ ਬਨਾਰਸ ਗਾਉਰੇ। ਸੋ ਗੌੜੀ 13ਵੀਂ ਫਰਮਾਨ ਤੇਰਾ ਸਿਰੇ ਉੱਪਰ ਫਿਰਨਾ ਕਰਤ ਵਿਚਾਰ। ਸੋ ਇਸ ਤਰੀਕੇ ਨਾਲ ਇਹ ਗੌੜੀ ਦੀਆਂ ਜਾਤੀਆਂ ਹਨ। ਸੋ ਗੌੜੀ ਪੂਰਬੀ ਵਿਚ ਭਗਤ ਕਬੀਰ ਸਾਹਿਬ ਜੀ ਅੰਮ੍ਰਿਤਮਈ ਪਵਿੱਤਰ ਉਪਦੇਸ਼ ਦੇ ਕਰਕੇ ਨਿਹਾਲ ਕਰ ਰਹੇ ਨੇ, ਮੰਗਲਾ ਚਰਨ ਫਰਮਾਉਂਦੇ ਹਨ, ਇੱਕ ਅਦਵੈਤ ਰੂਪ ਵਾਹਿਗੁਰੂ ਪਰਮੇਸ਼ਰ ਓਅੰਕਾਰ ਉਚਾਰਨੇ ਮਾਤਰ ਜੋ ਰੱਖਿਆ ਕਰਨ ਯੋਗ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਜਿਸ ਮਾਲਕ ਦੀ ਪ੍ਰਾਪਤੀ ਹੁੰਦੀ ਹੈ, ਉਹ ਇੱਕ ਓਅੰਕਾਰ ਜਿਹੜਾ ਵਾਹਿਗੁਰੂ ਪਰਮੇਸ਼ਰ ਇੱਕ ਹੈ ਜਿਸ ਵਰਗਾ ਹੋਰ ਕੋਈ ਨਹੀਂ, ਉਹ ਕੈਸਾ ਹੈ? ਸਤਨਾਮ ਸਤ ਦਾ ਹੈ, ਗੁਰ ਨਾਮ ਚੇਤਨ ਦਾ ਹੈ ਤੇ ਪ੍ਰਸਾਦ ਨਾਮ ਆਨੰਦ ਦਾ ਹੈ। ਉਹ ਸਤ ਚੇਤਨ ਤੇ ਆਨੰਦ ਸਰੂਪ ਪਰਿਪੂਰਨ ਪਰਮੇਸ਼ਰ ਇੱਕ ਹੈ ਜਿਸ ਵਰਗਾ ਹੋਰ ਕੋਈ ਨਜ਼ਰ ਨਹੀਂ ਆਉਂਦਾ। ਸੋ ਇੱਕੋ ਹੀ ਸਾਰਿਆਂ ਨੂੰ ਦਾਤਾਂ ਦੇਣ ਵਾਲਾ, ਸਭਨਾ ਜੀਆਂ ਕਾ ਇੱਕ ਦਾਤ ਹੈ। ਸੋ ਵਾਹਿਗੁਰੂ ਪਰਮੇਸ਼ਰ ਇੱਕ ਜੋ ਹੈ, ਸਤ ਚੇਤਨ ਆਨੰਦ ਸਰੂਪ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਸ ਮਾਲਕ ਦੀ ਪ੍ਰਾਪਤੀ ਹੁੰਦੀ ਹੈ।
ਜਹ ਕਛ ਆਹਾ ਤਹਾ ਕਿਛ ਨਾ।
ਭਗਤ ਕਬੀਰ ਸਾਹਿਬ ਜੀ ਦੇ ਪਾਸ ਇੱਕ ਹੱਠ ਜੋਗੀ ਇਸੇ ਤਰ੍ਹਾਂ ਭਗਤ ਜੀ ਪਾਸ ਰਿਹਾ ਕਰਦਾ ਸੀ। ਸੋ ਉਹ ਵੀ ਕਾਂਸ਼ੀਪੁਰੀ ਵਿਚ ਰਹਿੰਦਾ ਸੀ, ਭਗਤ ਜੀ ਵੀ ਉਥੇ ਰਹਿੰਦੇ ਸਨ। ਭਗਤੀ ਯੋਗ ਮਾਰਗ ਦੇ ਭਗਤ ਜੀ ਚੱਲਣ ਵਾਲੇ, ਪਰਮੇਸ਼ਰ ਦੀ ਬੰਦਗੀ ਕਰਨ ਵਾਲੇ। ਉਹ ਹੱਠ ਯੋਗ ਵਾਲਾ ਯੋਗੀ ਭਗਤ ਜੀ ਕੋਲ ਆਇਆ ਕਰੇ, ਆ ਕੇ ਭਗਤੀ ਦੀਆਂ ਗੱਲਾਂ ਵਿਚਾਰਾਂ ਭਗਤ ਜੀ ਤੋਂ ਸਰਵਣ ਕਰਿਆ ਕਰੇ। ਭਗਤ ਜੀ ਉਹਦੇ ਕੋਲ ਹੱਥ ਯੋਗ ਦੀਆਂ ਗੱਲਾਂ ਪੁੱਛਿਆ ਕਰਨ। ਸੋ ਬੜਾ ਆਪਸੀ ਤਾਲਮੇਲ, ਬੜਾ ਪ੍ਰੇਮ ਰੋਜ਼ਾਨਾ ਭਗਤ ਜੀ ਕੋਲ ਉਹ ਆਇਆ ਕਰੇ। ਇੱਕ ਦਿਨ ਨਾ ਆਇਆ, ਭਗਤ ਜੀ ਪਤਾ ਲਿਆ, ਜਾ ਕੇ ਕਾਰ ਨੂੰ ਪੁੱਛੀਏ, ਪਤਾ ਲੱਗਾ ਚੜਾਈ ਕਰ ਗਿਆ ਰਾਤ, ਉਹਦੇ ਚੇਲੇ ਬਾਲ ਕੇ ਬੜਾ ਰੋ ਕੁਰਲਾ ਰਹੇ ਨੇ। ਸੋ ਉਸ ਵੇਲੇ ਭਗਤ ਜੀ ਨੇ ਜਦ ਜਾ ਕੇ ਵੇਖਿਆ, ਉਸ ਸਮੇਂ ਇਹ ਵੈਰਾਗ ਦੇ ਦੇਣ ਵਾਲਾ ਪਵਿੱਤਰ ਸ਼ਬਦ ਉਸ ਸਮੇਂ ਭਗਤ ਕਬੀਰ ਸਾਹਿਬ ਜੀ ਨੇ ਫਰਮਾਇਆ ਸੀ, ਜਹ ਕਛ ਆਹਾ। ਜਦੋਂ ਇੱਥੇ ਆਹਾ ਆਈਦਾ ਸੀ ਨਾ, ਸੋਹਣੇ ਬਚਨ ਸੁਣਦੇ ਸਨ, ਸੋਹਣੇ ਆਸਣ ਵਿਛਾਉਣੇ ਵਿਛਾਏ ਹੋਏ ਸੀ ਜਿੱਥੇ ਬੈਠ ਕੇ ਇਹ ਜੋਗੀ ਉਪਦੇਸ਼ ਦਿੰਦਾ ਸੀ। ਸੋ ਜੋ ਕੁਝ ਅਸੀਂ ਆਹ ਵੇਖਦੇ ਸਾਂ, ਤਾਂ ਕਿਛ ਨਾਹੀ, ਹੁਣ ਉੱਥੇ ਕੁਝ ਵੀ ਪ੍ਰਤੀਤ ਨਹੀਂ ਹੋ ਰਿਹਾ, ਕਿਉਂਕਿ ਉਹਦੇ ਬੈਠਣ ਵਾਲੀ ਜਿਹੜੀ ਜਗ੍ਹਾ ਸੀ ਜਿੱਥੇ ਆਮ ਲੋਕ ਬੈਠਦੇ ਸੀ ਜੋਗੀ ਦੇ ਪਾਸ, ਉਹ ਸਾਰੇ ਗਦੇਲੇ ਵੀ ਚੁੱਕੇ ਹੋਏ, ਉਹ ਆਸਣ ਵੀ ਸਾਰਾ ਚੁੱਕਿਆ ਹੋਇਆ, ਸਾਰੇ ਚੇਲੇ ਵੀ ਰੋ ਕੁਰਲਾ ਰਹੇ ਨੇ, ਉੱਥੇ ਖੁਸ਼ੀ ਦੀ ਬਜਾਏ ਸੋਗ ਵਰਤਿਆ ਹੋਇਆ। ਸੋ ਭਗਤ ਜੀ ਕਹਿਣਗੇ, ਜੋ ਕੁਝ ਆਹ ਹੈ ਸੀ ਵੇਖਦੇ ਸੀ ਰੋਜ਼, ਤਾਂ ਕਿਛ ਨਾਹੀ, ਹੁਣ ਇਹਨਾਂ ਵਸਤੂਆਂ ਚ ਕੋਈ ਵੀ ਨਜ਼ਰ ਨਹੀਂ ਆਉਂਦੀ, ਸਾਰਾ ਕੁਝ ਸਮਾਪਤ ਹੋ ਗਿਆ।
ਪੰਜ ਤੱਤ ਤਹ ਨਾਹੀ,
ਔਰ ਪੰਜਾਂ ਤੱਤਾਂ ਦੁਆਰਾ ਰਚਿਆ ਹੋਇਆ ਜਿਹੜਾ ਸਰੀਰ ਹੈ ਨਾ, ਪਰਮੇਸ਼ਰ ਨੇ ਬਣਾਇਆ ਹੋਇਆ ਪੰਜਾਂ ਤੱਤਾਂ ਦੁਆਰਾ, ਉਹ ਪੰਜ ਤੱਤ ਵੀ ਜਿਹੜੇ ਨੇ ਉਹ ਵੀ ਹੁਣ ਉੱਥੇ ਮੌਜੂਦ ਨਹੀਂ ਹਨ। ਜਦੋਂ ਪੰਜਾਂ ਤੱਤ ਵੀ ਜਿਹੜੇ ਨੇ ਪਰਮੇਸ਼ਰ ਆਪਣੇ ਸੰਕੋਚ ਲੈਂਦਾ, ਤੱਤ ਤੱਤਾਂ ਵਿੱਚ ਜਾ ਮਿਲਦੇ ਨੇ, ਤਾਂ ਉਹ ਸਮੇਂ ਸਾਰ ਸੰਗਤ ਜੀ ਇਹ ਸਰੀਰ ਜਿਹੜਾ ਮਿੱਟੀ ਦੀ ਘੇਰੀ ਹੋ ਜਾਂਦਾ। ਪੰਜਾਂ ਤੱਤਾਂ ਦੁਆਰਾ ਪਰਮੇਸ਼ਰ ਨੇ ਇਹਦੀ ਸਿਰਜਣਾ ਕੀਤੀ ਹੈ। ਪੰਜ ਤੱਤ ਕਰ ਤੁਧ ਸਰੀਰ ਸਭ ਸਾਜੀ, ਕੋਈ ਸੇਵਾਂ ਕਰਿਓ ਜੇ ਕੁਛ ਕੀਤਾ ਹੋਵੇ। ਸੋ ਭਗਤ ਜੀ ਕਹਿੰਦੇ ਨੇ, ਪੰਜਾਂ ਤੱਤਾਂ ਵਾਲਾ ਜਿਹੜਾ ਸਰੀਰ ਪਰਮੇਸ਼ਰ ਨੇ ਬਣਾਇਆ ਸੀ, ਉਹ ਵੀ ਸਥਿਰ ਨਹੀਂ ਰਿਹਾ, ਮਿੱਟੀ ਦੀ ਘੇਰੀ ਹੋ ਗਿਆ, ਸਰੀਰ ਵੀ ਉਹ ਕਾਇਮ ਨਾ ਰਿਹਾ। ਜਿਹੜੀਆਂ ਖੁਸ਼ੀਆਂ ਤੇ ਰੌਣਕਾਂ ਸੀ, ਸੋਹਣੇ ਆਸਣ ਵਿਛਾਏ ਹੋਏ, ਉਪਦੇਸ਼ ਬੈਠ ਕਰਕੇ ਦਿੰਦਾ ਸੀ ਜੋਗੀ, ਉਹ ਸਰੀਰ ਕਾਇਮ ਨਾ ਰਿਹਾ।
ਜਿਹੜਾ ਪਿੰਗਲਾ ਸੁਖ ਮਨ ਬੰਦੇ,
ਜਿਹੜਾ ਇਹੜਾ ਨਾਮ ਸੱਜੀ ਸੁਰ ਦਾ ਨਾਸ ਦਾ ਹੈ। ਸੋ ਪਿੰਗਲਾ ਖੱਬੀ ਸੁਰ, ਜਿਹੜੇ ਜੋਗੀ ਲੋਕ ਨੇ ਉਹ ਸਾਧ ਸੰਗਤ ਜੀ, ਇਹੜਾ ਜਿਹੜੀ ਸੱਜੀ ਸੁਰ ਹੈ, ਨਾਸ ਹੈ, ਇਹਦੇ ਦੁਆਰਾ ਪ੍ਰਾਣਾਯਾਮ ਦੁਆਰਾ ਪ੍ਰਾਣ ਅੱਗੇ ਦਸਮ ਦੁਆਰ ਚ ਚੜਾਉਂਦੇ ਨੇ। ਜਿਹੜੀ ਖੱਬੀ ਸੁਰ ਹੈ ਉਹਨੂੰ ਪਿੰਗਲਾ ਕਹਿੰਦੇ ਨੇ। ਸੋ ਉਸ ਨਾਸ ਰਾਹੀਂ ਉਹ ਪ੍ਰਾਣ ਦਸਮ ਦੁਆਰ ਚੋਂ ਥੱਲੇ ਉਤਾਰਦੇ ਨੇ। ਜਿਹੜੀਆਂ ਸਾਡੀਆਂ ਅੰਤਲੀਆਂ ਨਾੜੀਆਂ ਨੇ, ਉਹਨਾਂ ਚੋਂ ਇੱਕ ਸੁਖਮਨਾ ਨਾੜੀ ਹੈ ਸਾਰਿਆਂ ਤੋਂ ਵੱਡੀ, ਉਸ ਨਾੜੀ ਵਿੱਚ ਜਾ ਕੇ ਪ੍ਰਾਣਾਂ ਨੂੰ ਉਹ ਰੋਕਦੇ ਨੇ। ਉਹ ਸਾਡੀ ਧੁੰਨੀ ਦੇ ਚਫੇਰੇ ਨਾਭੀ ਦੇ ਉਹ ਕੁੰਡਲ ਮਾਰ ਕੇ ਬੈਠੀ ਹੋਈ ਹੈ, ਜਿਵੇਂ ਸਾਈਕਲ ਦੀ ਟੂਪ ਵਿੱਚ ਹਵਾ ਭਰੀ ਹੈ ਤੇ ਵਾਲ ਨਿਕਲ ਕੇ ਸਿੱਧੀ ਹੋ ਜਾਂਦੀ ਹੈ। ਲੋਕ ਪ੍ਰਾਣਾਯਾਮੀ ਜਿਹੜੇ ਜੋਗੀ ਨੇ ਉਹ ਚ ਪ੍ਰਾਣ ਟਿਕਾਉਂਦੇ ਨੇ, ਉੱਥੇ ਵਾਲ ਨਿਕਲ ਜਾਂਦੇ ਨੇ, ਉੱਥੇ ਜਾ ਕੇ ਉਹ ਪ੍ਰਾਣਾਂ ਨੂੰ ਰੋਕ ਲੈਂਦੇ ਨੇ ਜੋਗੀ ਪੁਰਸ਼। ਸੋ ਇਸੇ ਤਰ੍ਹਾਂ ਇੜਾ ਜਿਹੜੀ ਸੱਜੀ ਸੁਰ ਦੁਆਰਾ ਪ੍ਰਾਣ ਚੜਾਉਣੇ ਨੇ, ਪਿੰਗਲਾ ਖੱਬੀ ਸੁਰ ਦੁਆਰਾ ਪ੍ਰਾਣ ਜਿਹੜੇ ਉਤਾਰਨੇ ਨੇ, ਸੁਖਮਨਾ ਨਾੜੀ ਚ ਜਿੱਥੇ ਜਾ ਕੇ ਪ੍ਰਾਣਾਂ ਨੂੰ ਟਿਕਾਉਂਦੇ ਨੇ ਜੋਗੀ ਪੁਰਸ਼। ਇਹ ਜਿਹੜਾ ਬੰਦੇ ਸੀ ਨਾ, ਬੰਦੇ ਬੰਧਨ ਸੀ, ਭਾਵ ਰੋਕਦੇ ਸੀ ਪ੍ਰਾਣਾਂ ਦੇ ਤਾਂ ਏ। ਸੋ ਇੜਾ ਤੇ ਪਿੰਗਲਾ ਸੁਰ ਦੁਆਰਾ ਸੁਖਮਨਾ ਨਾੜੀ ਚ ਪ੍ਰਾਣਾਂ ਨੂੰ ਜਾ ਕੇ ਰੋਕਿਆ ਜਾਂਦਾ ਸੀ। ਇਹੜਾ ਬੰਦੇ ਸੀ, ਇਹੜਾ ਖਿਆਲ ਸੀ, ਜਿਹੜੇ ਪ੍ਰਾਣ ਰੋਕਣ ਦਾ ਢੰਗ ਤਰੀਕਾ ਜੁਗਤੀ ਸੀ ਉਹਨਾਂ ਦੇ ਪਾਸ।
ਅਵਗਨ ਕੱਟ ਜਾਹੀ,
ਇਹ ਜਿਹੜਾ ਗੁਣ ਸੀ ਨਾ ਅਵ ਵਿਸ਼ੇਸ਼ ਕਰਕੇ, ਹੁਣ ਗਿਣਤੀ ਮਿਣਤੀ ਸਵਾਸਾਂ ਦੇ ਰੋਕਣ ਦੀ ਇਹ ਵੀ ਸਮਾਪਤ ਹੋ ਗਈ। ਹੁਣ ਸਵਾਸ ਜਿਹੜੇ ਅਵ ਵਿਸ਼ੇਸ਼ ਕਰਕੇ ਗਣ ਗਿਣਤੀ ਜਿਹੜੀ ਸੀ ਨਾ, ਸਵਾਸਾਂ ਦੇ ਰੋਕਣ ਵਾਲੀ ਜੋਗੀ ਦੇ ਚੜਾਈ ਕਰਨ ਤੋਂ ਕਹਿ ਕੇ ਇਹ ਵੀ ਸਮਾਪਤ ਹੋ ਗਈ। ਸੋ ਇਹ ਜੁਗਤੀ ਵੀ ਖਤਮ ਹੋ ਗਈ ਜੋਗੇ ਦੇ।
ਤਾਗਾ ਤੂਟਾ ਗਗਨ ਬਿਨ ਸਗਾਇਆ,
ਪ੍ਰਾਣਾਯਾਮ ਦੁਆਰਾ ਪ੍ਰਾਣਾਂ ਦੇ ਚੜਾਉਣ ਦਾ ਜਿਹੜਾ ਤਾਗਾ ਸੀ ਨਾ ਸਵਾਸਾਂ ਦਾ, ਉਹ ਟੁੱਟ ਗਿਆ। ਜਿਵੇਂ ਤਾਗੇ ਵਿੱਚ ਮੋਤੀ ਪਰੋਏ ਹੁੰਦੇ ਨੇ, ਇਸੇ ਤਰ੍ਹਾਂ ਪ੍ਰਾਣਾਂ ਦੁਆਰਾ ਇਹ ਸਵਾਸਾਂ ਰੂਪੀ ਮੋਤੀ ਜਿਹੜੇ ਸੀ ਟਿਕਾ ਕੇ ਰੱਖੇ ਹੋਏ ਸਨ। ਸੋ ਇਹ ਤਾਗਾ ਜਿਹੜਾ ਸੀ ਸਵਾਸ, ਇਹ ਟੁੱਟ ਗਏ। ਗਗਨ ਬਿਨ ਸਗਾਇਆ ਤੇ ਦਸਮ ਦੁਆਰ ਰੂਪੀ ਗਗਨ ਆਕਾਸ਼ ਜਿਹੜਾ, ਇਹ ਵੀ ਸਮਾਪਤ ਹੋ ਗਿਆ। ਜਿਸ ਦਸਮ ਦੁਆਰ ਤੇ ਜਿੱਥੇ ਜੋ ਵੀ ਪ੍ਰਾਣ ਚੜਾਉਂਦੇ ਨੇ, ਸੋ ਗਗਨ ਆਕਾਸ਼ ਦੀ ਨਿਆਂ ਉਹ ਜਿਹੜਾ ਦਸਮ ਦੁਆਰਾ ਸੀ ਉਹ ਵੀ ਸਮਾਪਤ ਹੋ ਗਿਆ। ਸਵਾਸਾਂ ਰੂਪੀ ਜਿਹੜਾ ਤਾਗਾ ਸੀ ਉਹ ਵੀ ਬਿਨਸ ਸਮਾਪਤ ਹੋ ਗਿਆ।
ਜਿਹੜਾ ਬੋਲਤ ਕਹਾ ਸਮਾਈ,
ਇਹ ਜੋਗੀ ਜੀ ਜਿਹੜਾ ਤੁਸੀਂ ਬੋਲਤ ਬਚਨ ਬੋਲਦੇ ਸੀ ਨਾ, ਬੜਾ ਜੀਵ ਆਇਆਂ ਨੂੰ ਕਹਿਣਾ, ਪਰਮਹੰਸ ਜੀ ਪਰਮੇਸ਼ਰ ਦੇ ਪਿਆਰਿਓ, ਪਰਮੇਸ਼ਰ ਜੀ ਆਓ, ਪਾਰਬ੍ਰਹਮ ਜੀ ਲੋਕਾਂ ਨੂੰ ਕਹਿੰਦੇ ਸੀ। ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮਹੰਸ ਲੈ ਸਿਧਾਨਾ। ਬਾਬਾ ਬੋਲਦੇ ਥੇ ਕਹਾਂਗਾ, ਜਿਹੜਾ ਇਹ ਬੋਲਦੇ ਸੀ ਸੋਹਣੇ ਬਚਨ, ਉਹ ਬੋਲਣ ਵਾਲੀ ਸ਼ਕਤੀ ਹੁਣ ਕਿੱਥੇ ਚਲੀ ਗਈ? ਕਿੱਥੇ ਤੇਰਾ ਬੋਲ ਤੇ ਕਹਾਂ ਸਮਾਏ? ਤੁਹਾਡਾ ਬੋਲਣ ਵਾਲਾ ਜਿਹੜਾ ਸੁਭਾਅ ਬਚਨ ਸੀ ਸੁਣਾਉਣ ਵਾਲਾ ਤਰੀਕਾ, ਉਹ ਕਿੱਥੇ ਸਮਾਪਤ ਹੋ ਗਿਆ? ਕਿੱਧਰ ਚਲੀ ਗਈ ਆਵਾਜ਼? ਸੋ ਐਸਾ ਭਗਤ ਜੀ ਕਹਿੰਦੇ ਨੇ, ਉਹ ਬੋਲਣਾ ਵੀ ਸਮਾਪਤ ਹੋ ਜਾਂਦਾ ਜੋ ਸਰੀਰ ਬਿਨਸ ਜਾਂਦਾ ਹੈ।
ਇਹ ਸੰਸਾ ਮੋਕੋ ਅਨੰਦਨ ਵਿਆਪਾ।
ਭਗਤ ਜੀ ਕਹਿੰਦੇ ਨੇ, ਇਹ ਸੰਸਾ ਜਿਹੜਾ ਫਿਕਰ ਹੈ ਨਾ, ਉਹ ਦਿਨੇ ਰਾਤ ਹੀ ਮੈਨੂੰ ਵਿਆਪਾ ਸਤਾਉਂਦਾ ਰਹਿੰਦਾ, ਖਿਆਲ ਮਨ ਚ ਬਣਿਆ ਹੋਇਆ ਹੈ।
ਮੋਕੋ ਕੋ ਨਾ ਕਹਾ ਸਮਝਾਈ।
ਸਾਨੂੰ ਐਸਾ ਹੱਠ ਯੋਗ ਦੀ ਪ੍ਰਕਿਰਿਆ ਜਿਹੜੀ ਯੋਗੀ ਜੀ ਸਮਝਾਉਂਦੇ ਸੀ, ਕੌਣ ਸਮਝਾ ਕੇ ਦੱਸੇਗਾ? ਸਿਆਣਿਆਂ ਦਾ ਕਥਨ ਹੈ, ਮਰਦਾਂ ਦੀ ਮਾਇਆ ਮਰਦਾਂ ਨਾਲ, ਬ੍ਰਿਖ ਦੀ ਛਾਇਆ ਬਿਰਛ ਦੇ ਨਾਲ। ਸੋ ਇਸੇ ਤਰ੍ਹਾਂ ਐਸਾ ਜਿਹੜਾ ਸੁਭਾਅ ਸੀ ਯੋਗੀ ਜੀ ਦਾ ਸਾਨੂੰ ਕਹਿਣ ਦਾ ਦੱਸਣ ਦਾ, ਉਹ ਹੁਣ ਸਮਾਪਤ ਹੋ ਗਿਆ। ਸੋ ਮਨ ਚ ਖਿਆਲ ਆਉਂਦਾ, ਇਹ ਸੰਸਾ ਸਾਨੂੰ ਸੁਸਤਾਉਂਦਾ ਹੈ ਕਿ ਕੌਣ ਸਾਨੂੰ ਇਹ ਸਮਝਾਵੇਗਾ? ਹੱਥ ਯੋਗ ਦੀਆਂ ਗੱਲਾਂ ਜਿਹੜੀਆਂ ਨੇ ਯੋਗੀ ਜੀ ਸਮਝਾਉਂਦੇ ਸਨ, ਕੌਣ ਸਾਨੂੰ ਇਹ ਦੱਸੇਗਾ? ਵਿਸਰਾਮ ਦੇ ਕੇ ਫਰਮਾਉਂਦੇ ਹਨ, ਜਦੋਂ ਦਸਮ ਦੁਆਰ ਚ ਪ੍ਰਾਣ ਚੜਾਉਣੇ ਤੇ ਫਿਰ ਤੈਨੂੰ ਬੜਾ ਭਾਰੀ ਬ੍ਰਹਿਮੰਡ ਦੀਆਂ ਗੱਲਾਂ ਦੱਸਣੀਆਂ, ਐਂ ਹੋਵੇਗਾ, ਐਂ ਹੋ ਜਾਵੇਗਾ। ਸੋ ਪਰਮੇ ਐਸੀਆਂ ਗੱਲਾਂ ਜਿਹੜੀਆਂ ਬ੍ਰਹਿਮੰਡ ਦੇ ਲੋਕਾਂ ਦੀਆਂ ਸੁਣਾਉਂਦੇ ਸਨ, ਹੁਣ ਪਿੰਡ ਤਹਿ ਨਾ ਹੀ, ਉਸੇ ਨਿੱਕੇ ਜੇ ਪਿੰਡ ਦੀ ਗੱਲ ਸੁਣਾਉਣ ਵਾਲਾ ਵੀ ਕੋਈ ਨਹੀਂ ਰਿਹਾ। ਜਹ ਬਰ ਪਹੰਡ ਪਿੰਡ ਤਹਿ ਨਾ, ਜਿਹੜਾ ਬ੍ਰਹਿਮੰਡ ਦੀਆਂ ਗੱਲਾਂ ਦੱਸਦਾ ਸੀ ਨਾ ਯੋਗੀ, ਹੁਣ ਉਸ ਯੋਗੀ ਦੀ ਥਾਂ ਤੇ ਕੋਈ ਪਿੰਡ ਦੀ ਛੋਟੇ ਜਿਹੀ ਗੱਲ ਵੀ ਕਰਨ ਵਾਲਾ ਨਹੀਂ ਕੋਈ ਰਿਹਾ। ਸੋ ਐਸੀ ਹਾਲਤ ਹੈ, ਯੋਗੀ ਜੀ ਆਪ ਚੜਾਈ ਕਰ ਗਏ, ਜਿਹੜਾ ਬ੍ਰਹਿਮੰਡ ਦੀਆਂ ਖਬਰਾਂ ਤੇ ਦੱਸਦੇ ਸੀ ਐਂ ਹੋਵੇਗਾ ਐਂ ਹੋ ਜਾਣਾ ਹੈ, ਉਹਨੇ ਉਹਨਾਂ ਦੀ ਬਜਾਏ ਹੁਣ ਨਿਕੇ ਜੇ ਪਿੰਡ ਦੀ ਖਬਰ ਸਾਰ ਦੇਣ ਵਾਲਾ ਵੀ ਕੋਈ ਨਾ ਰਿਹਾ।
ਹਾਰ ਤਹਿ ਨਾਹੀ,
ਜਿਹੜਾ ਪ੍ਰਾਣਾਯਾਮ ਦੀ ਰਚਨਾ ਦੱਸਣ ਵਾਲਾ ਸੀ ਨਾ, ਰਚਨਾ ਐਂ ਪ੍ਰਕਿਰਿਆ ਹੁੰਦੀ ਹੈ, ਐਂ ਪ੍ਰਾਣ ਚੜਾਈ ਦੇ ਰਹੇ। ਭਗਤ ਜੀ ਕਹਿੰਦੇ, ਉਹ ਯੋਗੀ ਹੁਣ ਸਾਡੇ ਕੋਲ ਉਹ ਜੁਗਤੀ ਦੱਸਣ ਵਾਲਾ ਪ੍ਰਾਣਾਯਾਮ ਦੁਆਰਾ ਪ੍ਰਾਣ ਚੜਾਉਣ ਵਾਲਾ ਹੁਣ ਨਹੀਂ ਹੈ।
ਜੋੜਨ ਹਾਰੋ ਸਦਾ ਅਤੀਤਾ,
ਜਿਹੜਾ ਯੋਗੀ ਜੋੜਦਾ ਸੀ ਪ੍ਰਾਣਾ ਦੇ ਨਾਲ, ਉਹ ਸਦਾ ਵਾਸਤੇ ਸਾਥੋਂ ਅਤੀਤ ਵਿਛੋੜਾ ਦੇ ਗਿਆ। ਜਿਹੜਾ ਦੱਸਦਾ ਸੀ ਨਾ ਜੁਗਤੀ ਪ੍ਰਾਣ ਐਂ ਚੜਾਈ ਦੇ ਨੇ, ਐਂ ਜੋੜੀ ਦੇ ਨੇ ਦਸਮ ਦੁਆਰ ਦੇ ਨਾਲ, ਸੋ ਉਹ ਸਦਾ ਵਾਸਤੇ ਪ੍ਰਾਣਾ ਤੋਂ ਅਤੀਤ ਰਹਿਤ ਹੋ ਗਿਆ, ਪ੍ਰਾਣਾ ਤੋਂ ਖਾਲੀ ਹੋ ਗਿਆ ਜੋਗੀ।
ਇਹ ਕਹੀਏ ਕਿਸ ਮਾਹੀ,
ਔਰ ਇਹ ਕਿਸ ਨੂੰ ਕਹਿਣਾ ਕਰੀਏ, ਕਿਸ ਦੇ ਮਾਹੀ ਪਾਸ ਕਹਿਣਾ ਕਰੀਏ? ਸੋ ਯੋਗੀ ਦੱਸਣ ਵਾਲਾ ਸੀ, ਉਹ ਅਤੀਤ ਅਸੰਗ ਹੋ ਗਿਆ, ਦੇਹ ਤੋਂ ਰਹਿਤ ਹੋ ਗਿਆ।
ਤੋੜੀ ਜੁੜਾ ਨਾ ਤੋੜੀ ਟੁੱਟਾ,
ਜਿਹੜੀ ਪਰਲਬਧ ਹੈ ਨਾ, ਬੇਨਤੀ ਕੀਤੀ ਉਹਦੇ ਚੇਲਿਆਂ ਨੇ, ਭਗਤ ਕਬੀਰ ਜੀ ਤੁਸੀਂ ਨਾਲ ਪਹੁੰਚੇ ਹੋਏ ਸਾਧੂ, ਤੁਸੀਂ ਜੋੜ ਦਿਓ। ਸੋ ਪ੍ਰਾਣ ਕਾਲ ਨੂੰ ਨਾਲ ਜੋੜ ਦਿਓ, ਕਹਿਣ ਲੱਗੇ ਨਾ ਭਾਈ, ਜੋੜੀ ਜੁੜੇ ਨਾ, ਜਿਹੜੀ ਪਰਲਬਧ ਹੈ ਨਾ ਕਿਸੇ ਦੀ, ਜਦੋਂ ਪ੍ਰਾਣ ਖਤਮ ਹੋ ਜਾਣ ਵਿੱਚੋਂ, ਜਦੋਂ ਉਮਰ ਪੂਰੀ ਹੋ ਜਾਵੇ, ਤਾਂ ਉਸ ਵੇਲੇ ਉਹਨੂੰ ਟੁੱਟੀ ਹੋਈ ਨੂੰ ਕੋਈ ਜੋੜਨ ਵਾਲਾ ਨਹੀਂ। ਜਿਹੜਾ ਸਮਾਂ ਹੀ ਪੂਰਾ ਹੋ ਗਿਆ, ਜਿਸ ਕੀ ਪੂਜੈ ਔਦ ਤਿਸੈ ਕੌਣ ਰਾਖਾਏ, ਵੈਦ ਕੀ ਅਨਕੀ ਉਪਾਵ ਕਹਾਂ ਲਓ ਪਾਖਾਏ, ਜੋੜੀ ਜੁੜੇ ਨਾ, ਉਸ ਵੇਲੇ ਟੁੱਟੀ ਹੋਈ ਨੂੰ ਕੋਈ ਜੋੜ ਨਹੀਂ ਸਕਦਾ। ਜਦੋਂ ਉਮਰ ਹੀ ਪੂਰੀ ਹੋ ਗਈ, ਪ੍ਰਲਬਧ ਸਮਾਪਤ ਹੋ ਗਈ, ਫਿਰ ਉਹ ਕਦੇ ਟੁੱਟੀ ਹੋਈ ਜੁੜ ਨਹੀਂ ਸਕਦੀ, ਤੇ ਨਾ ਤੋੜੀ ਟੁੱਟੇ। ਤੇ ਜਦੋਂ ਪ੍ਰਲਬਧ ਹੈਗੀ ਹੈ ਜੀਵ ਦੀ, ਉਹਨੂੰ ਕੋਈ ਸਮਾਪਤ ਕਰਨਾ ਚਾਹਵੇ ਤੇ ਕਦੇ ਤੋੜ ਨਹੀਂ ਸਕਦਾ। ਜਿਹਨੂੰ ਪਰਮੇਸ਼ਰ ਰੱਖਣ ਵਾਲਾ ਹੋਵੇ, ਉਮਰ ਹੋਵੇ, ਸਵਾਸ ਹੋਣ, ਉਹਨੂੰ ਕੌਣ ਮਾਰ ਸਕਦਾ? ਵਿਸ਼ੇਸ਼ ਤੌਰ ਤੇ ਜਿਸ ਦਾ ਸਾਹਿਬ ਗਾਢਾ ਹੋਏ, ਜਿਸ ਨੂੰ ਮਾਰ ਨਾ ਸਕੇ ਕੋਏ। ਜੇ ਸਮਾਂ ਪੂਰਾ ਹੋ ਗਿਆ ਤੇ ਕੋਈ ਰੱਖ ਨਹੀਂ ਸਕਦਾ, ਤੇ ਜੇ ਅਜੇ ਸਮਾਂ ਕੁਦਰਤ ਨੇ ਦਿੱਤਾ ਹੋਇਆ, ਤੇ ਫਿਰ ਕਈ ਤਰ੍ਹਾਂ ਦੇ ਢੰਗ ਤਰੀਕੇ ਪਰਮੇਸ਼ਰ ਪੈਦਾ ਕਰ ਦਿੰਦਾ, ਫਿਰ ਉਹਨੂੰ ਕੋਈ ਮਾਰ ਨਹੀਂ ਸਕਦਾ, ਕਦੇ ਕੋਈ ਸਮਾਪਤ ਕਰਕੇ ਉਹਦੀ ਜ਼ਿੰਦਗੀ ਦੀ ਪ੍ਰਲਬਧ ਕੋਈ ਤੋੜ ਨਹੀਂ ਸਕਦਾ।
ਜਬ ਲਗ ਹੋਏ ਬਿਨਾਸੀ,
ਭਗਤ ਜੀ ਕਹਿਣਗੇ, ਪਿਆਰਿਓ ਜਦੋਂ ਤੱਕ ਸਰੀਰ ਹੋਵੇ ਨਾ ਕਾਇਮ, ਸਵਾਸ ਚੱਲਦੇ ਹੋਣ, ਤਦੋਂ ਤੱਕ ਬੇਵਿਸ਼ੇਸ਼ ਤੌਰ ਤੇ ਆਪਣੇ ਆਪ ਨੂੰ ਨਾਸੀ ਨਾਸਵੰਤ ਹੀ ਸਮਝਣਾ ਚਾਹੀਦਾ, ਮਿਥਿਆ ਹੀ ਸਮਝਣਾ ਚਾਹੀਦਾ ਕਿ ਸਰੀਰ ਕੁਝ ਸਮੇਂ ਵਾਸਤੇ ਪਰਮੇਸ਼ਰ ਨੇ ਬਖਸ਼ਿਆ ਹੋਇਆ ਹੈ, ਸਦਾ ਵਾਸਤੇ ਅਸੀਂ ਦੁਨੀਆਂ ਤੇ ਕਾਇਮ ਨਹੀਂ ਰਹਿਣਾ। ਉਸ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜ ਲਈਏ, ਭਗਤੀ ਕਰ ਲਈਏ, ਇਹ ਨਾ ਮਨ ਚ ਖਿਆਲ ਕਰੀਏ ਕਿ ਮੈਂ ਨਹੀਂ ਮਰਨਾ, ਮੈਂ ਸਦਾ ਹੀ ਅਮਰ ਹੋ ਗਿਆ। ਨਹੀਂ ਨਹੀਂ, ਇਹ ਸਰੀਰ ਦੇ ਹੁੰਦਿਆਂ ਹੋਇਆਂ ਕਰੇ ਆਪਣੇ ਆਪ ਨੂੰ ਨਾਸਵੰਤ ਹੋਣ ਤੋਂ ਰਹਿਤ ਨਾ ਸਮਝੀਏ, ਐਂ ਸਮਝੀਏ ਅਸੀਂ ਕੋਈ ਸਮੇਂ ਵਾਸਤੇ ਆਏ ਹੈ, ਜ਼ਿੰਦਗੀ ਦੇ ਸਵਾਸ ਪੂਰੇ ਕਰਨ ਵਾਸਤੇ ਆਏ ਹੈ, ਵਾਹਿਗੁਰੂ ਦੀ ਯਾਦ ਵੀ ਜੁੜਨ ਵਾਸਤੇ ਆਏ ਹੈ। ਸੋ ਕਦੇ ਵਾਸਤੇ ਵੀ ਨਾਸ ਤੋਂ ਰਹਿਤ ਨਾ ਸਮਝੀਏ, ਇਹੀ ਖਿਆਲ ਕਰੀਏ ਕਿ ਨਾਸਵੰਤ ਹੈ, ਝੂਠਾ ਸੰਸਾਰ ਹੈ, ਝੂਠੀ ਇਹ ਦੁਨੀਆਂ ਹੈ, ਸੁਪਨੇ ਦੀ ਨਿਆਈ ਸਾਰੀ ਪ੍ਰਕਿਰਿਆ ਹੋ ਰਹੀ ਹੈ, ਉਹ ਵਾਹਿਗੁਰੂ ਪਰਮੇਸ਼ਰ ਸਦੀਵ ਕਾਲ ਰਹਿਣ ਵਾਲਾ ਹੈ, ਇਹ ਮਨ ਚ ਵਿਸ਼ਵਾਸ ਨਿਸ਼ਚਾ ਧਾਰ ਲਈਏ।
ਕਾਕੋ ਠਾਕੁਰ ਕਾਕੋ ਸੇਵਕ,
ਔਰ ਕੌਣ ਕਿਸੇ ਦਾ ਠਾਕੁਰ ਮਾਲਕ ਤੇ ਕੌਣ ਕਿਸੇ ਦਾ ਭਾਈ ਸੇਵਕ ਹੈ, ਜਿਹਦੇ ਨਾਲ ਸਾਡਾ ਪਿਆਰ ਬਣਿਆ ਹੋਇਆ ਸੀ ਜੋਗੀ ਨਾਲ, ਉਹ ਤਾਂ ਚੜਾਈ ਕਰ ਗਿਆ, ਉਹ ਤਾਂ ਸਾਡਾ ਇਨ੍ਹਾਂ ਕੁ ਸਰੀਰਾਂ ਦਾ ਸੰਬੰਧ ਸੀ, ਕੌਣ ਇਸੇ ਠਾਕੁਰ ਮਾਲਕ ਤੇ ਕੌਣ ਭਲਾ ਕੋਈ ਸੇਵਕ
ਹੈ।
ਕਹਿਣ ਲੱਗੇ ਪਿਆਰ ਦੇ ਬੱਝੇ ਹੋਏ ਇੱਕ ਦੂਸਰੇ ਪਾਸ ਆ ਜਾਂਦੇ ਸੀ, ਕੌਣ ਕਿਸੇ ਦੇ ਪਾਸ ਜਾਂਦਾ ਹੈ, ਇਹ ਤਾਂ ਭਗਤੀ ਯੋਗ ਮਾਰਗ ਤੇ ਹੱਟ ਯੋਗ ਮਾਰਗ ਦੇ ਪ੍ਰੇਰਨਾ ਸੀ, ਆਪਸ ਵਿਚ ਮੇਲ ਸੀ, ਕੌਣ ਕਿਸੇ ਕੋਲ ਆਉਂਦਾ ਤੇ ਕੌਣ ਕਿਸੇ ਕੋਲ ਜਾਂਦਾ ਹੈ, ਕੀ ਕੋਈ ਵੱਡਾ ਤੇ ਕੀ ਕੋਈ ਛੋਟਾ, ਕੌਣ ਮਾਲਕ ਤੇ ਕੌਣ ਸੇਵਕ।
ਕਬੀਰ ਲਿਵ ਲਾਗ ਰਹੀ ਹੈ,
ਭਗਤ ਕਬੀਰ ਜੀ ਨੂੰ ਪੁੱਛਿਆ ਜੀ ਹੁਣ ਇਹ ਜੋਗੀ ਦੀ ਲਿਵ ਸੁਰਤ ਕਿਤੇ ਲੱਗੀ ਹੋਵੇਗੀ, ਕਹਿਣ ਲੱਗੇ ਹਾਂ ਭਾਈ ਉੱਥੇ ਲਿਵ ਲੱਗੀ ਹੋਈ ਹੈ। ਕਿੱਥੇ ਜੀ?
ਜਹਾਂ ਬਸੇ ਦਿਨ ਰਾਤੀ,
ਜਿੱਥੇ ਵਸਦਾ ਹੈ ਨਿਰੰਕਾਰ, ਉੱਥੇ ਸਾਰਥਾਂ ਜੀ ਸਾਰੀ ਦੁਨੀਆਂ ਹੀ ਨੂੰ ਉੱਥੇ ਜਾਣਾ ਪੈਂਦਾ, ਸੋ ਜਿੱਥੇ ਨਿਰੰਕਾਰ ਵਸਦਾ ਉੱਥੇ ਪਰਮੇਸ਼ਰ ਦੇ ਪਿਆਰੇ ਜਾਂਦੇ ਨੇ, ਜਿੱਥੇ ਨਾ ਦਿਨ ਤੇ ਨਾ ਕੋਈ ਰਾਤ, ਨਾ ਉੱਥੇ ਸੂਰਜ ਨਾ ਉੱਥੇ ਚੰਦਰਮਾ, ਨਾ ਉਸ ਦਿਨ ਦੀ ਤੇ ਨਾ ਉਸ ਕੋਈ ਰਾਜ ਦੀ ਪਰਾਤ ਦੀ ਪਹੁੰਚ ਗਮਤਾ ਹੈ, ਨਾ ਉਸ ਥਾਂ ਤੇ ਲਿਵ ਲਾਗ ਰਹੀ ਹੈ, ਉੱਥੇ ਜੋਗੀ ਜੀ ਦੀ ਲਿਵ ਸੁਰਤ ਜੁੜੀ ਹੋਈ ਹੈ, ਅਭੇਦ ਹੋ ਜਾਂਦੀ ਹੈ ਪਰਮੇਸ਼ਰ ਦੇ ਪਿਆਰਿਆਂ ਦੀ।
ਮਰਮ ਉਹੀ ਪਰ ਜਾਨ,
ਪ੍ਰਾਣਾਯਾਮ ਦੀ ਸਿੱਖਿਆ ਦੇਣ ਵਾਲਾ ਜਿਹੜਾ ਮਰਮ ਭੇਦ ਸੀ ਉਹ ਤਾਂ ਜੋਗੀ ਜੀ ਜਾਣਦੇ ਸਨ, ਅਥਵਾ ਜਿਹੜਾ ਮਾਲਕ ਵਾਹਿਗੁਰੂ ਪਰਮੇਸ਼ਰ ਕਹਿੰਦੇ ਜਿਸ ਦੇਸ਼ ਦਾ ਵਾਸੀ, ਜਿੱਥੇ ਨਾ ਕੋਈ ਦਿਨ ਤੇ ਨਿੱਥੇ ਰਾਤ ਦੀ ਕੋਈ ਗਮਤਾ ਪਹੁੰਚ ਨਹੀਂ, ਉਸ ਮਾਲਕ ਦਾ ਜਿਹੜਾ ਮਰਮ ਭੇਦ ਹੈ ਉਹ ਮਾਲਕ ਵਾਹਿਗੁਰੂ ਪਰਮੇਸ਼ਰ ਹੀ ਜਾਣ ਸਕਦਾ
ਹੈ।
ਉਹ ਮਾਲਕ ਪਰਮੇਸ਼ਰ ਨਿਰੰਕਾਰ ਸਦਾ ਵਾਸਤੇ ਅਵਿਨਾਸ਼ੀ ਨਾਸ ਹੋਣ ਤੋਂ ਰਹਿਤ ਹੈ, ਐਸਾ ਵਾਹਿਗੁਰੂ ਪਰਮੇਸ਼ਰ ਹੈ, ਅਕਾਲ ਮੂਰਤ ਵਰ ਪਾਇਆ ਅਵਿਨਾਸ਼ੀ, ਨਾ ਕਦੇ ਮਰੇ ਨਾ ਜਾਇਆ, ਜਿਹੜਾ ਜੰਮਣ ਮਰਨ ਤੋਂ ਸਮਾਪਤ ਹੋਣ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਹੈ, ਉਹ ਆਪਣੇ ਭੇਦ ਨੂੰ ਜਾਣ ਸਕਦਾ, ਕਦੇ ਹੋਰ ਕੋਈ ਜਾਣ ਨਹੀਂ ਸਕਦਾ, ਉਹ ਮਾਲਕ ਵਾਹਿਗੁਰੂ ਪਰਮੇਸ਼ਰ ਸਭ ਦੇ ਦਿਲਾਂ ਦੀ ਜਾਣਨ ਹਾਰਾ ਹੈ। ਸੋ ਇਹ ਬਾਹਰਲਾ ਉਪਦੇਸ਼ ਦਿੱਤਾ, ਅੰਤਰੀਵ ਉਪਦੇਸ਼ ਵੀ ਹੈ, ਆਪ ਜੀ ਦੀ ਸੇਵਾ ਚ ਬੇਨਤੀ ਕਰਾਂਗਾ, ਸੋ ਸਤਿਗੁਰੂ ਕਿਰਪਾ ਕਰਨ, ਗੁਰੂ ਦਾ ਉਪਦੇਸ਼ ਸਾਡੇ ਹਿਰਦੇ ਚ ਵਸ ਜਾਵੇ, ਇਹ ਸਰੀਰ ਸਾਡਾ ਸਫਲਾ ਹੋ ਜਾਵੇ, ਇਸ ਦੇ ਅੰਤਰ ਆਤਮਾ ਵਿਚ ਬੈਠਾ ਹੋਇਆ ਨਿਰੰਕਾਰ ਉਹ ਸਾਡੇ ਪ੍ਰਗਟ ਹੋ ਜਾਵੇ, ਗੁਰੂ ਕੀ ਕਿਰਪਾ ਹੋ ਜਾਵੇ, ਪਰਮੇਸ਼ਰ ਦੀ ਰਹਿਮਤ ਹੋ ਜਾਵੇ, ਸਤਿਗੁਰੂ ਦਾ ਉਪਦੇਸ਼ ਸਾਡੇ ਹਿਰਦੇ ਚ ਵਸੇ, ਜੀਵਨ ਸਫਲਾ ਹੋ ਜਾਵੇ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋਗੇ, ਨਿਯਤ ਹੋਇਆ ਸਮਾਂ ਸਮਾਪਤ ਹੈ, ਸਤਿਗੁਰੂ ਕਿਰਪਾ ਕਰਨ, ਰਲ ਮਿਲ ਕੇ ਗੁਰੂ ਕੇ ਗੁਣ ਗਾ ਕਰਕੇ ਆਪਣੇ ਜੀਵਨ ਨੂੰ ਸਫਲਿਆਂ ਬਣਾ ਸਕੀਏ ਜੀ।
ਕਹੋ ਕਬੀਰ ਲਿਵ ਲਾਗ ਰਹੀ ਹੈ, ਜਹਾਂ ਬਸੇ ਦਿਨ ਰਾਤੀ, ਵਾਹ ਕਾ ਮਰਮ ਉਹੀ ਪਰ ਜਨ, ਉਹ ਤੋ ਸਦਾ ਬਿਨਾਸੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।